নিমানে কো দেত মান সগল ভুখে কো করতা দান গর্ভ গোর মে রাখন হার তিস ঠাকুর কো সদা নমস্কার গুর কি মূরত মন মে ধ্যান গুর কে শব্দ মন্ত্র মন মান গুর কে চরণ হৃদয় ল তারো গুর পার ব্রহ্ম সদা নমস্কার মত কো পরম ভুলে সংসার গুর বিন কোই ন উতরস পার ভুলে কো গুর মার্গ পায়া অর ত্যাগ হর ভক্তি লায়া জনম মরণ কি ত্রাস মিটাই গুর পুরে কি বেন্ত বডাই গুর প্রসাদ উরত কমল বিগাস অন্ধকার মে পিয়া প্রকাশ জিনকিয়া সো ঘুরতে জানিয়া গুর কৃপাতে মুগদ মন মানিয়া গুর কর্তা গুর করনে যো গুর পরমেশ্বর হ্যাপি হো কে নানক প্রভু ইয়ে জনাই বিন গুর মুক্ত ন পাইয়ে পাই কবীর সেবা কো দুই পলে এক সন্ত এক রাম রাম জু দাতা মুক্ত কো সন্ত জপাবে নাম
जी के चार चुने को जो समर्था है उनका का भाव है समर्था समर्था की है उस दृष्टि के लिए अभी देखते हैं आप सुंदर हमें डर है और उसकी समर्था जो है पूरी दृष्टि को जो काम में आ गया है दृष्टि है दृष्टि को लेकर वो सारी ताकत जो इस जीवन प्राप्त होती है संस्कृति में वो सारी ताकत इस सूर्य में देखने को सूरज दिन की श्रद्धा है और 12 सूरज दिन के सदर करने के बाद भी सूरज माफ अपनी शक्ति है इस प्रार्थना की बाकी के जो चार सूरज को श्रद्धा है वो जाकर संतान जो है सुंदर आत्मा एक गुंडा करैक्टर और एक सुंदर के करैक्टर के रूप में उपस्थित कर पूरे करैक्टर का ही पूरा होता है पूरे जो आत्मा कदम करके उस वे पूरा को सुंदर ही बना देंगे उसके बाद जो अवस्था है कि कोरोना की कोई जरूरी वातावरण की आस्था है सारी जो समस्या मेरी अंदर जो उन्होंने घुट गई है उसने खुला कर दिया है। और उसी वक्त की देखते ने उनका शरीर फटिया है और करोड़ा ही जो छोटे छोटे कीड़े जड़े ने उन्हें अंदर दिखे उस वाले सिन्हा ने बयान चुकी है भी एक चेले बने हुए सन जड़े बहुत ही अच्छिया अच्छिया वस्तुआं और वस्त्र लिया के देते रखते सन और वस्त्रा पाता सी और वस्तुआ ने खाता फिर ये अंदरों हम निकल रही है कोड़ बन करके और ये चेले आ रहे हैं और दोनों ही नरकों के बीच यानी कि गुरु भी नरक के बीच है आवागमन और चेले भी नरक बड़ा नाजुक मजमून है विचार करने वाला जिन्होंने असं संत समझते हाँ उसे खुद काल के मुंह के बैठे ने कभी उन्होंने कोल जा करके सचखंड की गल करके देखना उन्होंने कहना भी अभी सचखंड जाना चाहते हैं तुम तो रोज ही जानते हो रहे तो से जीता है, एक पांच साल की अवस्था का बालक किस तरीके से डाले पुराने का बादशाह हो सकता है। दिल्ली आ रहे थे उनके बादशाह ने सबके नाथ मिलन वास्ते रस्ते ने भी जिस प्रकट ने राज जीता है। तुम अपने आप को सतगुरु कहलाते हो, पांच साल की थोड़ी अवस्था है, मैं थोड़ा कहाँ जाना कि तुम गीता के जो है लोगों के पूरे अर्थ बन दो कृष्ण जी महाराज जी श्री अर्जुन ने देते उसने क्या उन्होंने हुक्म किया कि एक जी वही गल है अभी गीता अर्थ देिए तू सारी ताकत का अंदाज लगाना चाहता है। तू इस तरह कर जरा कोई मनुख बहुत ही मूर्ख तैन नजर आता है उसने लिया अभी उसके को तेन गीता के अर्थ करा देते उस वे अपनी तरफ बड़ी ताकत की है एक जीवर में पकड़ के लिया जरा बिल्कुल ही उस पिंड के मूर्ख कहलाता है। उस वे किसने वो बैठा है उसके सिर के ऊपर उन्होंने अपना झंडा रखा है। उसके बाद वो इस तरीके के नाम हट के बोलने लग गया है वो आज उसने दिखे ने जो किशन जी ने अपने शिष्यों को उस वे पकड़ कर झंडा दे दिया है। वो एक विचार करने का जरूर है मथुरा के जो पद है उसके कोई उम्र का तकाजा नहीं ये सभ्यता सतपुरुष आप बख्शते हैं अपने हुक्म दे रोज हुक्म जो है इस दृष्टि के लिए व्याप्त है और उसी हुक्म में पानी के बीच आवाज शब्द जब नाम कहना विचार करके देखो जड़ी आवाज महाचेतन है वो किस तरीके के नाल सानू जड़ संसार के उस अधूरे लोग के रूप में करती है। अभी जितनी भी तलाश करते हैं अपनी मन बुद्धि के हिसाब से करते हैं और उसी तरीके के झूठे कर्मकांड करते हैं। पूरन सतपुरा की देख लै करके भी उन्होंने शरण के भी जाकर के भी कभी भी असं इस मजबूत को अच्छे तरीके से ना छोड़ नहीं कभी भी उन्होंने उपदेशों के उपर अमल नहीं किया कभी भी जो कुछ भी उन्होंने सामू रस्ता दिता है उस रस्ते उपर अभी कदे भी नहीं करे आप कभी विचार कर लो सतपुरा की बाणी पुकार पुकार के कहती है कभी मिठा कहण के नाल जबान मुठी नहीं हो जाती कभी रोटी कहण के नाल भुख नहीं मिट जाती तो रोटी के पिछे एक विधि है उस विधि को प्राप्त करनी पैंती है मेहनत करनी पैंती है आटा लियाओ आटे को गुनो गवा रखो सेक लाओ पका के अगे रख लो ये जबान तो रोटी कहन की देर है कि अभी रोटी सामने हाजिर है अभी खाकर जो अपने उसे तरीके से नाले लगाने का है सतनाम सतनाम कह देंगे ना कभी प्राप्त नहीं होगा उसके नाल ही और गाटा जबान में गुस्सा उपदेश कर कभी कोई ये गाने की मेहनत करके मैं समाज को प्राप्त कर लवाना सतगुरु को प्राप्त कर लवाना या सचखंड को जावगा तो यह खुला है जो अक्षरता है उन्हें कभी सतगुरु को पहचाना है कभी भी मेहनत इस जीवात्मा की कितनी भी भयानक मेहनत कर लवे तो समाज को प्राप्त नहीं होगा यह आवाज जो भी प्राप्त होगी सतगुरों की अपनी दया और रहमत के नाम प्राप्त होगी इस करके यह मजबूरी होर अच्छे तरीके में जान लो जिसके पिछले मजबूरी ने भी गुरु साहब उदम करने का उपराला सानू बख्श दे रहे हैं अब जिस भ्रम को भी दूर कर रहे हैं कि मेहनत करने के बावजूद भी यह उस सतपुरुष का अपना जो है जिसन चाहे मिला लवे जिसन चाहे अपने तो दूर कर देवे इस भ्रम के पिछले ना रहना कि अभी सतपुरा के देश के अमल करके उस आवाज यह आवाज जो भी सुनाई देगी तो परमात्मा की साहब की आवाज है क्योंकि दया के नाल ही सुनाई देगी बिना दया के कभी अभी सुनवाई जो नाम है ये जो शब्द है ये कीर्तन है कितने मिलता है गुरुद्वार शुरू करके दसवीं जवान बड़ी माता करी गुरुद्वार कर दिया ने उसका यह भाव नहीं है कि स्टूडेंट ने मेहनत नहीं करनी स्टूडेंट ने मेहनत करनी है पर जरा पैमाना टीचर ने रखा है तो उसकी अपनी उस पैमाने के बीच अगर स्टूडेंट आ जाएगा तो टीचर की अपनी रजा है कि अगली क्लास के बीच ना चाहे तो फेल कर देंगे ना चाहे तो स्कूल कोई बात कर विचार करके देख लो कितने ही जवाबा गुरुद्वार आ गया था भी नहीं है इस करके आगे का मजबूत बहुत ही नाजुक है जरा भी अभी अगर गलत अर्थ कटांगे कि मन ने सानू भरमा देना है और गलत अर्थ जड़ा है सानू ऐसी गुजलन भरी है जगह हैगी है कि अभी खुद के धर्म के लिए धर्म का भाव है चुनाजी का खून है एक खून की उम्र दो साल लगाओ तो तीन करोड़ जन्मों के बाद होगा एक सतगुरु की रहमत के नाल उसका जन्म दो तरीके के नाल मिलता है एक तो सतगुरु के हुक्म के नाल मिलता है जड़ी जीवात्मा चुराती लग का फेर कट लेंदी है सतगुरु का हुक्म है उसमें एक मौका दिता जाए अपने उम्र के विषय और दूसरा जन्म कहाँ दिता जाता है कि सतगुरु की अपनी मौज है उसने कई जन्मों का हिसाब होता है एक जीवात्मा मत्था देवी खड़ रही होंगी है कल्पों तक 998 टोकरी सुविधा एक कल्प है और अनगिनत कल्पा को एक आत्मा जो है मिलना चाहिए। कोई सत्रु रहमत करते हैं, तरस खाते हैं कि शिवात्मा ने उस तरस को कट करके उसके बाद भी जब अभी जन्म ला लेंगे हाँ तो जन्म लाने के बाद अभी की करते हैं होर ही होर गुरु खा लेंगे कोरोना गुरु बनाते हैं जिन्हों के अंदर एक भी तत्व नहीं पांच तत्व का शरीर जिसे भी चेतन परमात्म परम चेतन मौजूद है कल्पा तक अभी सड़के रहेंगे कदम भी किसी की तरफ नहीं आना तो छोटी तरफ खाएगी साढ़े ऊपर या जड़ फूल की तरफ खाएगी
जो है मैं सारी
ਮਾਤਾ ਜੀ ਦੀ ਦੇਖ ਨਹੀਂ ਆ ਉਸ ਮਾਤਾ ਦੀ ਪੂਜੀ ਅਸੀਂ ਕਿਸ ਤਰੀਕੇ ਦੇ ਨਾਲ ਹੱਸਦੇ ਖੇਡਦੇ ਰੋਂਦੇ ਜਾਂ ਪੁੱਤਰ ਜ਼ਮੀਨ ਜਾਇਦਾਦ ਉਹਦੀ ਸਰਕਾਰ ਦੇ ਵਿੱਚ ਹਾਸਲ ਕਰਨਗੇ ਇੱਕ ਘੜੀ ਕੋਈ ਲੈ ਕਰਕੇ ਦੇਖਾਂ ਕਰੋੜਾਂ ਜਨਮਾਂ ਦਾ ਜੇ ਇਕੱਠੀ ਕੀਤੀ ਦੌਲਤ ਜਿਹੜੀ ਆ ਸਾਰੇ ਬ੍ਰਹਿਮੰਡ ਦੀ ਦੌਲਤ ਲਿਆ ਕਰਕੇ ਇੱਕ ਥਾਂ ਵੀ ਨਹੀਂ ਦੇਖੀ ਸਾਲ ਦੀ ਅਸੀਂ ਪ੍ਰਾਪਤ ਕਰ ਰਹੀ ਹੈ ਅਸੀਂ ਸੋਚ ਰਿਹਾ ਕੋਈ ਸਾਨੂੰ ਦੇਖ ਨਹੀਂ ਰਿਹਾ ਹਰ ਮਨ ਦੇ ਵਿੱਚ ਸੂਖਮ ਤੋਂ ਸੂਖਮ ਤਰੰਗ ਵੀ ਜੋ ਉੱਠਦੀ ਹੈ ਉਹ ਕੈਚ ਕਰ ਲਈ ਜਾਂਦੀ ਹੈ ਅਸੀਂ ਕਹਿੰਦੇ ਹਾਂ ਸੱਤ ਮਰਜ਼ਾਂ ਦੇ ਪਿੱਛੇ ਕੀਤਾ ਪਿਆ ਕਰਨ ਨੂੰ ਦੇਖ ਨਹੀਂ ਰਿਹਾ ਆ ਕਰਕੇ ਜੀ ਭੋਗਣਾ ਪਏਗਾ ਯਾਦ ਰੱਖੋ ਅੱਜ ਦੇ ਬਚਨ ਗੁਰੂ ਸਾਹਿਬਾਂ ਦੇ ਸੌ ਕਲਪ ਦੇ ਬਾਅਦ ਸੌ ਕਲਪ ਵਿਚਾਰ ਕਰੋ 998 ਚੋਕਰੀ ਜੁੜ ਦਾ ਇੱਕ ਕਲਪ ਹੈ ਸੌ ਕਲਪ ਜਿੱਦਣ ਦੇ ਬਾਅਦ ਵੀ ਇੱਕ ਸੂਖਮ ਤੋਂ ਸੂਖਮ ਤਰੰਗ ਜੋ ਹੈ ਉਹ ਭੁਗਤਾਨ ਕਰੇ ਵਿਚਾਰ ਕਰ ਲਓ ਅਸੀਂ ਕਿਹੜੇ ਭਰਮ ਦੇ ਵਿੱਚ ਕਰਦੇ ਗੁਰੂ ਦੇ ਘਰ ਜਾਂਦੇ ਹਾਂ ਗੁਰੂ ਜੀ ਕੋਲ ਜਾਂਦੇ ਹਾਂ ਔਰ ਅਸੀਂ ਅਸੀਂ ਭਿਆਨਕ ਔਰ ਨਿਸ਼ਠਾ ਦੇ ਈਰਖਾ ਦੇ ਭਰੇ ਕਰਮ ਕਰਦੇ ਹਾਂ ਔਰ ਇਹ ਖੁੱਲੇ ਬੈਠੇ ਹਾਂ ਕਿ ਸਤਿਗੁਰੂ ਨੂੰ ਪਤਾ ਨਹੀਂ ਹੈ ਇੱਕ ਤੀਸਰੀ ਅੱਖ ਨੂੰ ਇਹ ਤਰੰਗ ਦਾ ਪਤਾ ਹੈ ਔਰ ਜਿਹੜਾ ਉਸ ਤਰੰਗ ਨੂੰ ਚਲਾ ਰਿਹਾ ਹੈ ਉਸ ਨੂੰ ਇਸਦੀ ਖਬਰ ਨਹੀਂ ਹੈ ਇਤਨਾ ਵੱਡਾ ਪਰਮ ਇਸ ਮਨ ਨੇ ਸਾਨੂੰ ਅੰਦਰ ਕੀਤਾ ਸੌ ਕਲਪ ਦੇ ਬਾਅਦ ਵੀ ਭੋਗਣੀ ਪਈ ਔਰ ਇੱਕ ਪਲ ਦਾ ਕੀ ਭੋਗ ਹੈਗਾ ਉਹ ਵੀ ਵਿਚਾਰ ਕਰਕੇ ਦੇਖ ਨਿਮਕ ਘੜੀ ਸਵਾਦ ਕਾਮ ਸਵਾਦ ਕਾਰਨ ਬਹੁਤ ਦਿਨਸ ਦੁੱਖ ਪਾ ਗਏ ਬਹੁਤ ਦਿਨਸ ਇੱਕ ਕਰੋੜ ਦਾ ਦਿਨ ਕਿਤਨੇ ਹਜ਼ਾਰ ਸਾਲ ਹੋ ਗਏ ਔਰ ਕਰਮ ਕੀ ਸੀਗਾ ਨਿਮਕ ਘੜੀ ਕਾਮ ਇੱਕ ਨਿਮਕ ਘੜੀ ਕਦੀ ਕਿਸੇ ਨੂੰ ਕਾਮ ਵਾਸਨਾ ਨਾਲ ਅਗਰ ਤੁਸੀਂ ਦੇਖਿਆ ਨਾ ਅੱਖਾਂ ਦੇ ਨਾਲ ਜ਼ਬਾਨ ਦੇ ਨਾਲ ਨਹੀਂ ਸਰੀਰ ਦੇ ਨਾਲ ਨਹੀਂ ਸਰੀਰ ਦਾ ਇੱਕ ਅੰਗ ਹੈ ਅੱਖ ਦੇ ਨਾਲ ਅਗਰ ਤੁਸੀਂ ਕਿਸੇ ਨੂੰ ਕਾਮ ਦ੍ਰਿਸ਼ਟੀ ਨਾਲ ਦੇਖਿਆ ਇੱਕ ਪਲ ਵਾਸਤੇ ਇੱਕ ਨਿਮਕ ਘੜੀ ਵਾਸਤੇ ਤੇ 36,000 ਸਾਲ ਨਰਕ ਤਪਦੇ ਖੰਭਾਂ ਦੇ ਉਹਦੇ ਨਾਲ ਇਸ ਜੀਵਾਤਮਾ ਨੂੰ ਲਗਾਇਆ ਜਾਂਦਾ ਹੈ ਵਿਚਾਰ ਕਰਕੇ ਦੇਖ ਲਓ ਕਿਤਨੇ ਕਰੋੜ ਯੁੱਗ ਲੱਗਣਗੇ ਇਸ ਜੀਵਾਤਮਾ ਨੂੰ ਦੁਬਾਰਾ ਤੋਂ ਇਸ ਮਨੁੱਖੇ ਚੋਲੇ ਦੇ ਵਿੱਚ ਆਉਣ ਵਾਲੇ ਕਿਹੜੇ ਭਰਮ ਵਿੱਚ ਬੈਠੇ ਹੋ ਹਜੇ ਤਾਂ ਗਿਆਨ ਨਹੀਂ ਮਿਲਿਆ ਪੂਰਨ ਸਤਿਗੁਰਾਂ ਦੇ ਕੋਲ ਜਾਂਦੇ ਹਾਂ ਰਿਸ਼ਤਾ ਲੈ ਕਰਕੇ ਇਹ ਸਾਨੂੰ ਪਾਰ ਲੈ ਕਰਕੇ ਜਾਣਗੀਆਂ ਕਿਸ ਚੀਜ਼ ਦੀ ਕਮੀ ਕੀਤੀ ਹੈ ਸਤਿਗੁਰਾਂ ਨੇ ਸਾਨੂੰ ਆਪਣੇ ਅੰਗਾਂ ਦੀ ਕੀਮਤ ਲਗਾ ਕਰਕੇ ਦੇਖੋ ਕੋਈ ਇੱਕ ਅੱਖ ਲੈ ਕਰਕੇ ਦਿਖਾਏ ਆਪਣੀ ਇੱਕ ਲੱਤ ਲੈ ਕਰਕੇ ਦਿਖਾ ਦੇ ਹੈ ਕੋਈ ਕੀਮਤ ਇਸ ਜਗਤ ਦੇ ਵਿੱਚ ਕੋਈ ਚੁਕਾ ਸਕਦਾ ਸਤਿਗੁਰ ਦੀ ਰਹਿਮਤ ਦੀ ਕੀਮਤ ਕੋਈ ਨਹੀਂ ਚੁਕਾ ਸਕਦਾ ਥੋੜਾ ਜਨਮ ਲੈ ਕਰਕੇ ਸੇਵਾ ਕਰਨ ਦੇ ਬਾਅਦ ਵੀ ਨਹੀਂ ਚੁਕਾ ਸਕਦਾ ਅਸੀਂ 2-4 ਘੰਟੇ ਸਾਨੂੰ ਜ਼ਰੂਰਤ ਹੈ ਇਸ ਸੇਵਾ ਦੀ ਪਰ ਅਸੀਂ ਕਿਸ ਸੰਸਾਰ ਦੇ ਵਿੱਚ ਬੈਠੇ ਹਾਂ ਕਿ ਸਤਿਗੁਰੂ ਨੂੰ ਸੇਵਾ ਦੀ ਲੋੜ ਹੈ ਜਿਹੜਾ ਇਸ ਬ੍ਰਹਿਮੰਡ ਨੂੰ ਚਲਾ ਰਿਹਾ ਉਸਦੀ ਤਾਕਤ ਦੀ ਸਮਰੱਥਾ ਦੇਖਣਾ ਚਾਹੁੰਦੇ ਹੋ ਤਿੰਨੋ ਦੁਆਰੇ ਖਾਲੀ ਕਰਕੇ ਅੰਦਰ ਖੋਲੋ ਬੱਚੇ ਬਾਹਰ ਦੇਖੋ ਉਹਦੀ ਸਮਰੱਥਾ ਕਿਸ ਤਰੀਕੇ ਦੇ ਨਾਲ ਇਸ ਜਗ੍ਹਾ ਤੋਂ ਜੜ ਹੈ ਕਿਸ ਤਰੀਕੇ ਨਾਲ ਕੰਮ ਕਰ ਰਿਹਾ ਕਦੀ ਸੁਣਿਆ ਕਿ ਸੂਰਜ ਆਪਣੀ ਜਗ੍ਹਾ ਤੋਂ ਹਿਲ ਗਿਆ ਕੋਈ ਐਸੀ ਘੜੀ ਆਈ ਹੈ ਕਿ ਸੂਰਜ ਨਹੀਂ ਚੜਿਆ ਸਾਰੇ ਹਿਲ ਗਏ ਨੇ ਆਪਣਾ ਕੰਮ ਨਹੀਂ ਕਰ ਰਹੇ ਅਗਰ ਜੜ ਇਸ ਨਿਯਮ ਦੇ ਵਿੱਚ ਕੰਮ ਕਰ ਰਹੇ ਨੇ ਤਾਂ ਚੇਤਨ ਦੀ ਕੀ ਗੱਲ ਕਰਨੀ ਹੈ ਔਰ ਪਰਮ ਚੇਤਨ ਨੂੰ ਕੌਣ ਜਾਣ ਸਕਦਾ ਹੈ ਇਹ ਵਿਚਾਰ ਕਰਨ ਦਾ ਪਾਣੀ ਬੜੀ ਗਹਿਰੀ ਹੈ ਜਿਤਨੀ ਟੁੱਪੀ ਲਾਓਗੇ ਗਹਿਰੀ ਉਤਨਾ ਹੀ ਨਾਲ ਔਰ ਮੋਤੀ ਕੱਢ ਕੇ ਲਿਆਓਗੇ ਔਰ ਜਿਤਨੇ ਅਧੂਰੇ ਸੰਤਾਂ ਦੀ ਦੇਖ ਲਓਗੇ ਉਤਨੇ ਹੀ ਗਹਿਰੇ ਨਰਕ ਦੇ ਖੂਹਾਂ ਦੇ ਵਿੱਚ ਜਾਵਾਂਗੇ ਜਿਨ੍ਹਾਂ ਦਾ ਕੋਈ ਅੰਤ ਹੀ ਨਹੀਂ ਹੈ ਕਿ ਦੁਬਾਰਾ ਕਦੋਂ ਇਹ ਘੜੀ ਸਵਾਮੀ ਆਏਗੀ ਜਾਂ ਨਹੀਂ ਇਸ ਤੋਂ ਵੱਡੀ ਸਵਾਮੀ ਘੜੀ ਨਹੀਂ ਹੈ ਕਿ ਇਸ ਜੀਵਾਤਮਾ ਨੂੰ ਨਿਮਾਣੇ ਨੂੰ ਬਾਂਧ ਦੇ ਦਿੱਤਾ ਸਤਿਗੁਰਾਂ ਨੇ ਇਹ ਚੋਲਾ ਦੇ ਦਿੱਤਾ ਮਨੁੱਖ ਦਾ ਉਸ ਦੇ ਉੱਤੇ ਉਹਦੀ ਭੁੱਖ ਪਿਆਸ ਮਿਟਾ ਦਿੱਤੀ ਦਾਨ ਦੇ ਦਿੱਤਾ ਨਾਮ ਦਾ ਦਾਨ ਦੇ ਦਿੱਤਾ ਉਸਨੇ ਕਦਰ ਕੀਤੀ ਹੈ ਇਸ ਨਾਮ ਦੀ ਅਸੀਂ ਲਿਸ਼ਟਾ ਲੈ ਕਰਕੇ ਫਰੋਲਦੇ ਹਾਂ ਸਤਿਗੁਰੂ ਦੇ ਅੱਗੇ ਕਿਸਨੇ ਵਿਚਾਰਿਆ ਕਿ ਸਤਿਗੁਰੂ ਕੀ ਨੇ ਵਿਚਾਰ ਕਰਕੇ ਦੇਖੋ ਸਤਿਗੁਰੂ ਉਹ ਸੱਚ ਦੀ ਆਵਾਜ਼ ਨੇ ਅੰਦਰ ਦੇ ਵਿੱਚ ਜਾ ਕਰਕੇ ਦੇਖੋ ਅਸਤੀ ਕੀ ਹੈਗੀ ਹੈ ਜਿਹਨਾਂ ਅੱਖਾਂ ਦੇ ਨਾਲ ਅਸੀਂ ਨਹੀਂ ਪਹਿਚਾਣ ਸਕਦੇ ਅਸੀਂ ਕਹਿੰਦੇ ਹਾਂ ਸਰੀਰ ਲੈ ਕਰਕੇ ਬੈਠੇ ਨੇ ਇਹ ਸਰੀਰ ਹੈ ਉਹ ਸਤਿਗੁਰੂ ਇਹ ਮਨ ਦੀ ਕੈਸੀਆਂ ਸੂਖਮ ਗਾਲਾਂ ਨੇ ਜਿਨ੍ਹਾਂ ਦੇ ਵਿੱਚ ਅਸੀਂ ਭ੍ਰਮਣ ਕਰ ਰਹੇ ਹਾਂ ਸਦੀਆਂ ਤੋਂ ਅਸੀਂ ਦੇਖ ਲੈਂਦੇ ਹਾਂ ਤਰਸ ਖਾ ਕਰਕੇ ਸਤਿਗੁਰੂ ਸਾਨੂੰ ਜਨਮ ਦਿੰਦੇ ਨੇ ਫਿਰ ਅਸੀਂ ਖੋਟੇ ਕਰਮ ਕਰਦੇ ਹਾਂ ਉਹਨਾਂ ਦੇ ਕੋਲ ਜਾ ਕਰਕੇ ਕਰਦੇ ਹਾਂ ਜਿਤਨੀ ਵੀ ਅਸੀਂ ਇਲਾਜ ਨਹੀਂ ਕਰਦੇ ਗੁਰੂ ਦਾਸੀ ਮਰਿਆਦਾ ਸਤਿਗੁਰੂ ਦੀ ਕੋਈ ਇਲਾਜ ਹੈ ਬਾਹਰ ਵਾਲੇ ਮਾਰਕੀਟ ਵਾਲੇ ਕੀ ਕਹਿੰਦੇ ਨੇ ਕਿ ਆਪਣੇ ਆਪ ਨੂੰ ਗੁਰੂ ਵਾਲਾ ਕਹਿਲਾਤਾ ਹੈ ਕਿਆ ਗੁਰੂ ਇਸ ਤਰੀਕੇ ਦੇ ਹੁੰਦੇ ਨੇ ਪਰ ਸਰੀਰ ਇਸ ਤਰੀਕੇ ਦੇ ਨੇ ਲੋਕਾਂ ਦਾ ਗਲਾ ਕੱਟਣ ਤੋਂ ਆਵਾਜ਼ ਨਹੀਂ ਆਉਂਦੇ ਤੇ ਕਿਆ ਗੁਰੂ ਕੈਸਾ ਹੋਏਗਾ ਸਾਨੂੰ ਅਸੀਂ ਗੁਰੂ ਦੀ ਲੋੜ ਨਹੀਂ ਹੈ ਉਹ ਸਾਨੂੰ ਬਿਲਕੁਲ ਸ਼ਰਮ ਵੀ ਨਹੀਂ ਆਉਂਦੀ ਕਿ ਆਪਣੇ ਨਾਲ ਅਸੀਂ ਆਪਣੇ ਸਤਿਗੁਰਾਂ ਨੂੰ ਵੀ ਲਪੇਟ ਲੈਂਦੇ ਹਾਂ ਬੇਸ਼ੱਕ ਉਹ ਸਭ ਸਰੂਪ ਨੇ ਉਹਨਾਂ 'ਤੇ ਕੋਈ ਫਰਕ ਨਹੀਂ ਪੈਂਦਾ ਪਰ ਸਾਧ ਸੰਗਤ ਜੀ ਮਾਤ ਲੋਕ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਕਿੱਕਰ ਉਛਾਲਦੀਆਂ ਨੇ ਕਿ ਅਸੀਂ ਕਿਸ ਪਰਮ ਦੇ ਵਿੱਚ ਆ ਕੇ ਸਤਿਗੁਰੂ ਸਾਨੂੰ ਸਾਧਨਾ ਵੀ ਲੈ ਜਾਣਗੇ ਅਤੇ ਤੁਹਾਡੇ ਕਰਮ ਕਰਨ ਦੇ ਬਾਵਜੂਦ ਯਕੀਨ ਜਾਣੋ ਨਿਚਲੀ ਦੁਨੀਆਂ ਦੇ ਵਿੱਚ ਆਵਾਂਗੇ। ਬਸ ਕੋਈ ਜਾਣੇ ਕਿ ਮਰਨ ਦੇ ਬਾਅਦ ਸਤਸੰਗ ਜਾਏਗਾ, ਜਿਹੜਾ ਵੀ ਕੋਈ ਜਾਏਗਾ ਜਿੰਦੇ ਜੀ ਜਾਏਗਾ। ਸਤਿਗੁਰੂ ਜਿੰਦੇ ਹੋ ਕਰਕੇ ਆਏ ਨੇ, ਉਹ ਜਿੰਦੇ ਲਿਜਾਣ ਵਾਸਤੇ ਆਏ ਨੇ। ਕਮਰ ਕੱਸ ਲਓ, ਸੂਰਮੇ ਬਣ ਜਾਓ। ਇਹ ਮਨ ਦੀ ਲੜਾਈ ਹੈ, ਇਹ ਕਾਲ ਦੀ ਲੜਾਈ ਹੈ। ਜਿਹੜਾ ਕਮਰ ਕੱਸ ਲਏਗਾ ਮੈਦਾਨ ਨਹੀਂ ਛੱਡੇਗਾ, ਉਸ ਨੂੰ ਸਤਿਗੁਰੂ ਨਾਲ ਪਕੜ ਕੇ ਲੈ ਜਾਣਗੇ, ਫਿਰ ਤੇ ਬਿਠਾ ਕੇ ਲੈ ਜਾਣਗੇ। ਉਹ ਜਿੰਦੇ ਜੀ ਲੈ ਕਰਕੇ ਜਾਣਗੇ। ਵੱਧ ਆਇਆ ਸਤਿਗੁਰੂ, ਪਤਾ ਜੀ ਅਸੀਂ ਜਿਹੜੇ ਆਪ ਵਾਧੇ ਕੀਤੇ ਨੇ, ਪਰ ਸਾਡੇ ਜਦੋਂ ਕੱਢਿਆ ਸੀ ਉਹ ਜਿਸਲੇ ਗਰਭ ਖੂਨ ਦੇ ਵਿੱਚ ਬੈਠੇ ਸਾਂ, ਜਿਤਨੇ ਵੀ ਵਾਅਦੇ ਕੀਤੇ ਸਨ ਦਸਵੇਂ ਦੁਆਰ ਦੀ ਬੈਠ ਕਰਕੇ, ਕਿ ਇਹ ਸਤਿਗੁਰੂ ਇਸ ਨਰਕ ਚ ਮੈਨੂੰ ਕੱਢ, ਮੈਂ ਤੈਨੂੰ ਪ੍ਰਾਪਤ ਕਰਾਂਗਾ। ਕਿਸ ਨੂੰ ਉਹ ਵਾਅਦਾ ਯਾਦ ਹੈ? ਕਿਸ ਨੂੰ ਕੋਈ ਵਾਅਦਾ ਯਾਦ ਨਹੀਂ। ਇਸ ਠਾਕੁਰ ਤੋਂ ਸਦਾ ਨਮਸਕਾਰ, ਇਸੇ ਸਤਿਗੁਰਾਂ ਨੂੰ ਠਾਕੁਰ ਕਹਿ ਸਕਦੇ। ਪਰਮਾਤਮਾ ਨੇ ਪਰਮਾਤਮਾ ਨੂੰ ਯਾਦ ਕਰਨ ਦਾ ਵੀ ਲਾਭ ਹੈ, ਜਿਹਨੇ ਪਰਮਾਤਮਾ ਨੂੰ ਦੇਖਿਆ ਹੈ। ਪਰਮਾਤਮਾ ਕੀ ਚੀਜ਼ ਹੈ, ਕਿੱਧਰ ਹੈ, ਸੱਚਖੰਡ ਕਹਿ ਦਿੱਤਾ, ਕਲਪਨਾ ਵੀ ਤਾਂ ਹੋ ਸਕਦੀ ਹੈ। ਸੱਚਖੰਡ ਮੌਜੂਦ ਹੈ, ਪਰਮਾਤਮਾ ਦੀ ਆਵਾਜ਼ ਮੌਜੂਦ ਹੈ, ਉਹਦੀ ਸਮਰੱਥਾ ਮੌਜੂਦ ਹੈ। ਅਗਰ ਫਰਕ ਕਰਨੀ ਚਾਹੁੰਦੇ ਹੋ ਤਾਂ ਲਾਬੋਰਟਰੀ ਦੇ ਵਿੱਚ ਚੱਲੋ। ਗੁਰਮੁਖ ਹੋਵੇ ਗਾਈਆ ਖੋਜੇ, ਹੋਰ ਸਭ ਭਰਮ ਭੁਲਾਈ। ਕਿਤਨੇ ਗੁਰਮੁਖ ਨੇ ਸਾਡੇ ਅੰਦਰ, ਜਿਹੜੇ ਕਿ ਦੇਹ ਦੇ ਅੰਦਰ ਜਾ ਕਰਕੇ ਸਤਿਗੁਰ ਦੀ ਤਲਾਸ਼ ਕਰ ਰਹੇ ਨੇ, ਉਸ ਨਾਮ ਦੀ ਤਲਾਸ਼ ਕਰ ਰਹੇ ਨੇ, ਜਿਹੜੇ ਅੱਖ ਬੰਦ ਕਰਕੇ ਕਹਿ ਰਹੇ ਨੇ ਕਿ ਅਸੀਂ ਤਲਾਸ਼ ਕਰ ਰਹੇ ਹਾਂ, ਉਹ ਵੀ ਝੂਠੇ ਨੇ। ਕਿਉਂ? ਉਹਨਾਂ ਨੇ ਬਾਹਰ ਦੀ ਤਲਾਸ਼ ਪੂਰੀ ਨਹੀਂ ਕੀਤੀ, ਸਤਿਗੁਰਾਂ ਕੋਲ ਜਾ ਕਰਕੇ ਵੀ ਕਦੀ ਉਹਨਾਂ ਦਾ ਹੁਕਮ ਨਹੀਂ ਮੰਨਿਆ। ਅੰਦਰ ਦੀ ਤਲਾਸ਼ ਕਿਸ ਤਰ੍ਹਾਂ ਹੋ ਜਾਏਗੀ? ਪਹਿਲੇ ਆਪਣੀ ਬਾਹਰ ਦੀ ਤਲਾਸ਼ ਨੂੰ ਪੂਰੀ ਕਰੋ, ਪਹਿਲੇ ਬਾਹਰ ਦੇ ਸ਼ਬਦਾਂ ਨੂੰ ਪੂਰਾ ਕਰੋ, ਪਹਿਲੇ ਬਾਹਰ ਦਾ ਜਪ ਪੂਰਾ ਕਰੋ, ਉਸਦੇ ਬਾਅਦ ਅੰਦਰ ਦੇ ਵੀ ਸਤਿਗੁਰੂ ਆਪ ਪੈਰ ਰਖਾਉਣਗੇ। ਉਹ ਆਉਂਦੇ ਹੀ ਅੰਦਰ ਦੇ ਹੀ ਲਿਜਾਣ ਵਾਸਤੇ ਨੇ, ਬਾਹਰ ਦੇ ਵਿੱਚ ਪੈਰ ਉਹਨਾਂ ਨੇ ਰਖਾਈ ਦਿੱਤਾ ਜਨਮ ਦਿੰਦੇ ਹੀ, ਅੰਦਰ ਦਾ ਪੈਰ ਉਹ ਆਪ ਰਖਾਉਂਦੇ ਨੇ। ਕਦੋਂ ਰਖਾਉਂਦੇ ਨੇ? ਜਦੋਂ ਅਸੀਂ ਇਸ ਮਸੂਲ ਨੂੰ ਪੂਰਾ ਕਰ ਲੈਂਦੇ। ਇਹ ਸਟੂਡੈਂਟ ਦੀ ਆਪਣੀ ਕੋਸ਼ਿਸ਼ ਹੈ, ਆਪਣੀ ਮਿਹਨਤ ਹੈ, ਆਪਣਾ ਉਦਮ ਹੈ, ਆਪਣਾ ਪਿਆਰ ਹੈ ਆਪਣੇ ਸਤਿਗੁਰ ਦੇ ਨਾਲ, ਕਿ ਕਿਤਨੀ ਜਲਦੀ ਉਹ ਇਸ ਪੜ੍ਹਾਈ ਨੂੰ ਪੂਰਾ ਕਰ ਲੈਂਦੀ ਹੈ। ਇੱਕ ਜਨਮ ਵਿੱਚ ਕਰਦੀ ਹੈ ਜਾਂ 100 ਜਨਮ ਵਿੱਚ ਕਰਦੀ ਹੈ, ਇਹ ਉਸ ਜੀਵਾਤਮਾ ਦੀ ਆਪਣੀ ਮਿਹਨਤ ਹੈ। ਇਹਦੇ ਵਿੱਚ ਸਤਿਗੁਰ ਕੋਈ ਦਖਲ ਨਹੀਂ ਕਰਦਾ। ਉਹ ਇਸ ਭਰਮ ਵਿੱਚ ਵੀ ਨਾ ਰਹਿਣਾ ਕਿ ਮਿਹਨਤ ਦਾ ਕੋਈ ਅਰਥ ਨਹੀਂ। ਪ੍ਰੀਤ ਪੈਦਾ ਕਰੋ ਆਪਣੇ ਸਤਿਗੁਰ ਦੇ ਨਾਲ, ਚਕੋਰ ਔਰ ਚੰਦ ਵਾਲੀ, ਪਾਣੀ ਔਰ ਮੱਛੀ ਵਾਲੀ, ਤੜਫ ਤੜਫ ਤੇ ਮਰ ਜਾਂਦੀ ਹੈ, ਸਾਡੀ ਤਾਂ ਅਜੇ ਸ਼ੁਰੂ ਹੀ ਨਹੀਂ ਹੋਈ, ਮਰਾਂਗੇ ਕਦੇ। ਸ਼ਬਦ ਮਰੇ ਸੋ ਮਰ ਰਹੇ, ਫਿਰ ਨਾ ਮਰੇ ਦੂਜੀ ਵਾਰ, ਕਿਸੇ ਨੂੰ ਸਮਝ ਨਹੀਂ ਆਈ। ਇਹ ਗੁਰਮੁਖੀ ਦੇ ਲਫ਼ਜ਼ਾਂ ਦੇ ਵਿੱਚ ਮਰਨ ਦੀ ਗੱਲ ਕੀਤੀ ਜਾ ਰਹੀ ਹੈ। ਕਿਸ ਤਰੀਕੇ ਦੇ ਨਾਲ ਉਹ ਚੇਤਨ ਜੋ ਹੈ ਜੜ ਦੇ ਵਿੱਚ ਮਰ ਜਾਏਗੀ? ਮੰਤਰ ਦੇ ਵਿੱਚ ਆਵਾਜ਼ ਦੀ ਗੱਲ ਹੈ, ਜਿਹੜੀ ਜੀਵਾਤਮਾ ਨੇ ਉਹ ਪ੍ਰੇਮ ਪੈਦਾ ਕਰ ਲਿਆ, ਉਹ ਤੜਫ ਪੈਦਾ ਕਰ ਲਈ, ਉਹ ਮਰ ਗਈਆਂ ਇਸ ਆਵਾਜ਼ ਦੇ ਵਿੱਚ, ਜਿੰਦੇ ਜੀ ਮਰ ਗਈਆਂ। ਕਿਸ ਤਰੀਕੇ ਦੇ ਨਾਲ? ਜਗ੍ਹਾ ਦੀ ਮੋਹ ਮਮਤਾ ਤਿਆਗ ਦਿੱਤੀ ਉਹਨਾਂ ਨੇ। ਇਹ ਮਾਇਆ ਦਾ ਪਸਾਰਾ ਹੈ, ਇਹ ਝੂਠ ਹੈ, ਇਹ ਝੂਠ ਨੂੰ ਤਿਆਗ ਦਿੱਤਾ। ਇਹ ਹੈ ਬਾਹਰ ਦਾ ਮਰਨਾ, ਜਦ ਅਸੀਂ ਬਾਹਰੋਂ ਨਹੀਂ ਮਰਾਂਗੇ ਅੰਦਰ ਮਰ ਹੀ ਨਹੀਂ ਸਕਦੇ। ਅਸੀਂ ਕਿਹੜੇ ਭਰਮ ਵਿੱਚ ਬੈਠੇ ਹਾਂ, ਅੱਖ ਬੰਦ ਕਰਕੇ ਅੰਦਰ ਸ਼ਬਦ ਵਿੱਚ ਮਰਨ ਵਾਸਤੇ? ਇਹ ਝੂਠਾ ਭਰਮ ਹੈ, ਮਨ ਨੇ ਫੈਲਾ ਰੱਖਿਆ ਹੈ। ਪਹਿਲੇ ਬਾਹਰ ਮਰ ਕੇ ਦਿਖਾਓ। ਗੁਰੂ ਸਾਹਿਬਾਂ ਨੇ ਪਿਛਲੇ ਦਿਨ ਸਤਸੰਗਾਂ ਦੇ ਕੀ ਉਪਦੇਸ਼ ਕੀਤਾ ਹੈ? ਕਿਸੇ ਨੇ ਜਪ ਕੀਤਾ ਹੈ? ਜ਼ੁਬਾਨ ਦੇ ਉੱਪਰ ਪਹਿਰਾ ਲਗਾਇਆ ਹੈ? ਅਜੇ ਤੱਕ ਅਸੀਂ ਜ਼ੁਬਾਨ ਦੇ ਸਵਾਦਾਂ ਚੋਂ ਨਹੀਂ ਨਿਕਲੇ, ਅਜੇ ਤੱਕ ਕਿਸੇ ਦੀ ਨਿੰਦਿਆ ਕਰਨ ਤੋਂ ਬਾਜ਼ ਨਹੀਂ ਆਉਂਦੇ। ਇਸ ਜਗਤ ਨੂੰ ਜਪ ਰਹੇ ਹਾਂ, ਜਿਹਾਂ ਪੁੱਤਰਾਂ ਨੂੰ ਜਪ ਰਹੇ ਹਾਂ, ਕਿਸਨੇ ਇਸ ਹੁਕਮ ਦੀ ਪਾਲਣਾ ਕੀਤੀ ਹੈ? ਹੈ ਕੋਈ ਇੱਕ? ਫਿਰ ਅੱਖ ਬੰਦ ਕਰਕੇ ਕੌਣ ਮਰ ਜਾਏਗਾ? ਇਸ ਤੋਂ ਵੱਡਾ ਭਰਮ ਕੋਈ ਹੋਰ ਹੈ? ਇਸ ਕਰਕੇ ਪਹਿਲੇ ਬਾਹਰ ਮਰੋ, ਜਪ ਕਰਕੇ ਮਰੋ, ਖਿਆਲ ਕਰਕੇ ਮਰੋ, ਇਹਨਾਂ ਆਵਾਜ਼ਾਂ ਕਰਕੇ ਮਰੋ, ਉਸਦੇ ਬਾਅਦ ਕੰਮ ਦੇ ਵਿੱਚ ਅੰਗੂਠੇ ਦੇਣਾ, ਨਾ ਜਾ ਕਰਕੇ ਆਵਾਜ਼ ਸੁਣਾਈ ਦੇਣੀ। ਅੰਗੂਠੇ ਦਾ ਕੀ ਭਾਵ ਹੈ? ਜਗਤ ਦੀਆਂ ਆਵਾਜ਼ਾਂ ਚੋਂ ਨਿਕਲੋ। ਕੋਈ ਨਿਕਲਿਆ ਇਹਨਾਂ ਆਵਾਜ਼ਾਂ ਤੋਂ? ਇੱਕ ਤੋਂ ਇੱਕ ਸੁਹਾਣੇ ਰਾਗ ਸਾਨੂੰ ਚਾਹੀਦੇ ਨੇ, ਕਿ ਜਿਹਨੇ ਅੰਦਰ ਦੇ ਵਿੱਚ ਸ਼ਬਦ ਦੇ ਨਾਲ ਪ੍ਰੀਤ ਕੀਤੀ, ਅਸੀਂ ਜ਼ਬਾਨ ਦੇ ਨਾਲ ਗਾਉਣ ਲੱਗੇ ਹੋਏ ਹਾਂ। ਜਿਹੜੇ ਸ਼ਬਦ ਨਾਲ ਗਾ ਰਹੇ ਹਾਂ, ਕਿਸ ਦੀ ਮਹਿਮਾ ਗਾ ਰਹੇ ਹਾਂ? ਉਸ ਸ਼ਬਦ ਦੀ ਮਹਿਮਾ, ਉਸ ਆਵਾਜ਼ ਦੀ ਮਹਿਮਾ, ਜਿਸ ਨੂੰ ਕਦੇ ਅੱਜ ਤੱਕ ਅਸੀਂ ਸੁਣਿਆ ਹੀ ਨਹੀਂ। ਉਹ ਕਸ਼ਿਸ਼ ਹੀ ਨਹੀਂ ਪੈਦਾ ਕੀਤੀ ਆਪਣੇ ਅੰਦਰ, ਇਹ ਆਵਾਜ਼ ਕੈਸੀ ਹੈ? ਪਰਮਾਤਮਾ ਦੀ ਆਵਾਜ਼ ਕਿਸ ਤਰੀਕੇ ਦੀ ਹੋਏਗੀ? ਕਿਸੇ ਨੇ ਉਹ ਲਟਕ ਹਾਸਲ ਕੀਤੀ ਹੈ? ਤਾਂ ਫਿਰ ਕਿਹੜੇ ਸ਼ਬਦ ਗਾਉਣ 'ਚ ਲੱਗੇ ਹੋਏ ਅਸੀਂ? ਇਹ ਮਨ ਦੇ ਭਰਮ ਨੇ, ਇਹ ਮਨ ਦੀਆਂ ਚਾਲਾਂ ਨੇ। ਨਿਕਲੋ, ਉਹ ਸਵਾਸਾ ਦੀ ਪੂੰਜੀ ਖੋ ਰਿਹਾ ਸਾਡੇ ਕੋਲੋਂ ਹਰ ਪਲ। ਇਹ ਗੱਲਾਂ ਕਰਾ ਕਰਕੇ, ਇਹ ਖਿਆਲ ਪੱਕੇ ਕਰਾ ਕਰਕੇ, ਪਰ ਕੰਮ ਦੇ ਜ਼ਰੀਏ ਇਹੋ ਜਿਹੇ ਰਾਗ ਔਰ ਨਾਚ ਪੇਸ਼ ਕਰਕੇ, ਅੰਦਰ ਦੇ ਵਿੱਚ ਜਿਹੜੀ ਭਿਆਨਕ ਭੀੜ ਇਕੱਠੀ ਹੈ, ਅਸੀਂ ਸਤਿਗੁਰਾਂ ਨੂੰ ਕਿੱਥੇ ਬਿਠਾਵਾਂਗੇ? ਕਿੱਥੇ ਉਸ ਪਰਮਾਤਮਾ ਦੀ ਆਵਾਜ਼ ਨੂੰ ਸੁਣਾਂਗੇ? ਸਤਿਗੁਰੂ ਦੇਹ ਨਹੀਂ ਹੈ, वो परमात्मा की आवाज है और आवाज सुननी चाहते हैं कि इस देह तो निकलना पेगा, जिंदे जी निकलना पेगा, कि जिंदे मरण का मजबून है, पहले बाहरों मरो फिर अंदर मरिया जाएगा। अंदर सतगुरु आप मारनगे, वो आए ही मारन वास्ते नहीं, पर बाहरों मरना पेगा साधु आप की मूरत मन में ध्यान अंदर का मजबूर है, गुरु की मूरत अभी इसलिए बाहर जड़ दिया मूर्तों का ध्यान कर रहे हैं, पोथियां वाले सोचन नीति का ध्यान करेंगे, गुरमुखी के लिखे लफ्जा का ध्यान करेंगे, इस सुख का की अर्थ है गुरु की मूरत मन में ध्यान अंतर का भी मन केड़ा है दसवें द्वार के बीच, इसलिए जीवात्मा कट्ठी हो जाती है अंतर के, ता ही दसवें द्वार के उसमें जुदार होंगे ने दर्शन होंगे ने, उसले बार का जप पूरा हो जाता है, आत्मा की जो जबान है उस दे नाल जप किया जाता है, तो ख्याल किदा किया जाता है सतगुरु का, कदों जदों सतगुरु अंदर सत रूप में प्रगट होते हैं, सब तो पहला नुरानी रूप देते हैं, नुरानी रूप का जो दर्शन है वो कैसा है उसका एक उदाहरण सतगुरु देते हैं, जान करके देखना चाहिए, 1 करोड़ मणियां सामने रख दिखाई जान, सतगुरां के चरण का 1 नख उस करोड़ मरिया की रोशनी के उपर भारी है, असं कहने सतगुरां के दर्शन कर ले, कोई उन्होंने चरणों के 1 नख के दर्शन नहीं कर सकता इन अखा के नाल, तो सतगुरां की अपनी ताकत है अपनी समर्था है जिहड़ी अंतर के जीवात्मा देंदे ने कि ध्यान करे अपने नुरानी रूप का, तद जाकर के वह अंतर का मजबूत जो है शुरुआत होती है, असं कि भ्रम के कि ताकत हासिल करके बैठे हैं, जितनी ताकत सतगुरां ने सानू हासिल की है रहमत बख्शिश की है उसनों असी काम क्रोध दो मोह अंकार के दिन रात पल पल खजल कर रहे हैं, क्या मन की कोई ताकत है, मन की कोई ताकत नहीं है, ये ब्रह्म का अंश है, ब्रह्म कितों ताकत लै रहा है काल तो, काल कितों लै रहा है सतगुरु तो, सतगुरु तो लै रहा है ताकत, और सतगुरु का अपना रूप है जीवात्मा, अपनी ताकत बख्शी हुई है और इसी ताकत में मन जो है जाया कर रहा है, तब कोई जाने कि टीचर ने कुछ देना है, उसने सिर्फ नियम देने ने मेहनत की आत्मा ने करनी है, नियमों के भी ग्रह कर जब तक असं अनुशासन के नहीं आवेंगे उस करैक्टर नहीं याद करांगे, वो सतगुरों का करैक्टर है, अभी इस मजबूत का कार का सब पूरी कर सकते, इस गुरु साहब ने स्पष्ट किया है अंतर के जिसके पुरानी रूप प्रकट होते हैं उसने उस जीवात्मा पेश करते हैं अपने चरणों का ध्यान करते हैं, स्पष्ट किया है गुर के चरण हृदय लहार, वो इसी करके उपदेश दिता है कि अंतर के बीच इन चरणों का भी ध्यान करना है, कि अंतर का मजबूत है बड़ी कोई वही भावना ने जीवात्मा मुकाम प्राप्त होना है, सतगुरों ने बड़े ऊंचम रूप के शब्दों के उपदेश रख करके सभी ऐसे मन मजबूर आदमी है, मन के हुक्म के आ जाते हैं, मन की मत भी आ जाते हैं, तो कभी इन्हों का गुरु अर्थ नहीं जान पाते, उन्होंने जान भी लेंगे सतगुरु कोशिश करते हैं अमल नहीं कर, बिना अमल कि कदम किसी उनका शब्द मंत्र मनवा और सतगुरां ने जो शब्द दिता है वो आत्मा की जबान के नाल अंतर के जप किया जाता है और ख्याल किया जाता है सतगुरां की जबान, उस वेले जाकर के जीवात्मा जो है ये देख लेंदी है कि अंदर की किस लौटा है, जब थोड़ी दर थोड़ी चलती है उस तो बाद सतगुरु की कहते हैं अपना शब्द शुरू कर लेता है, उस वेले जीवात्मा को पता चलता है कि बाहर जो देह सी ना उसके बाद भी भ्रम रह जाता है जवाब, ताकि मत जानना कि जवात्मा भ्रम अपनी ताकत और ज्ञान देने के बाद क्यों, क्योंकि भ्रम तक जो तरीका है एक जगत लोग का सूक्ष्म लोगों का वो की है कि सतगुरु अलग और आवाज अलग हो रही है, जवात्मा यही समझती है कि आवाज कुछ हो रहा है सतगुरु कुछ हो रहा है, इतनी समर्था देने के बाद जो सतगुरों की अपनी रहमत है जिसके वो बार भ्रम जाते हैं ना जीवात्मा को लेकर के उस वेले जीवात्मा देख जाती है कि एक आवाज और सतगुरु उस वेले फिर उन्होंने अलग नहीं पाती, उस वेले ना कोई रंग है ना रूप है ना कोई आकार है, यानी कि सिर्फ उस परमात्मा की आवाज है, अभी कहने ना बाणी के गुरु नानक साहब शब्द जो निकले और शब्द की समा गए विचार करके देखो गुरु जी के लफ्जा के निकल के उन्होंने जो नहीं समा गए वो इस परमात्मा की आवाज रूप ही चाहे सन, पर इस लोक का नियम है विचार करके देखो असं किसी दूसरे मुल्क के भी जाते हैं तो उसे बहुत सारे नियम ने, अगर अस रहा चाहते हैं घूमना चाहते हैं तो उन्होंने नियमों का पालन करें, ਉਸੇ ਤਰ੍ਹਾਂ ਸਤਿਗੁਰੂ ਸਾਰੀ ਪ੍ਰਥਾ ਹੁੰਦੇ ਬਾਵਜੂਦ ਇਹਨਾਂ ਨਿਯਮਾਂ ਦਾ ਪਾਲਣ ਕਰਦੇ ਨੇ। ਜਦੋਂ ਵੀ ਉਹ ਸੂਖਮ ਲੋਕ ਵੀ ਚਾਹੁੰਦੇ ਨੇ ਸੂਖਮ ਦੇ ਜਾ ਕਰਕੇ ਆਉਂਦੇ ਨੇ, ਕਿਉਂਕਿ ਹੋਰ ਕਿਸੇ ਤਰੀਕੇ ਨਾਲ ਗੱਲ ਹੀ ਨਹੀਂ ਹੋ ਸਕਦੀ। ਸਾਰੀ ਪ੍ਰਥਾ ਹੈ, ਪੂਰਾ ਬ੍ਰਹਮੰਡ ਚਲਾ ਰਹੇ ਨੇ, ਪਰ ਨਿਯਮ ਹੈ ਉਸੇ ਤਰੀਕੇ ਨਾਲ ਜਦੋਂ ਮਾਤ ਲੋਕ ਦੇ ਵੀ ਚਾਹੁੰਦੇ ਨੇ ਤੇ ਦੇਹ ਲੈ ਕਰਕੇ ਆਉਂਦੇ ਨੇ। ਅਸੀਂ ਦੇਹ ਦੇ ਭ੍ਰਮ ਪਾ ਜਾਂਦੇ, ਅਸੀਂ ਕਹਿੰਦੇ ਸਾਨੂੰ ਦੇਹ ਧਾਰੀ ਗੁਰੂ ਦੀ ਲੋੜ ਹੀ ਕੋਈ ਕੋਈ ਸ਼ੱਕ ਨਹੀਂ ਹੈ, ਦੂਰੇ ਦੀ ਲੋੜ ਨਹੀਂ ਹੈ, ਪਰ ਪੂਰਾ ਗੁਰੂ ਜਦੋਂ ਵੀ ਆਏਗਾ, ਪਰਮਾਤਮਾ ਜਦੋਂ ਵੀ ਆਏਗਾ ਉਸ ਦੇਹ ਦੇ ਵਿੱਚ ਆਏਗਾ। ਕਿਉਂ? ਕਿਉਂਕਿ ਉਸਦੇ ਅੰਦਰ ਉਹ ਆਵਾਜ਼ ਪ੍ਰਗਟ, ਉਹ ਸ਼ਬਦ ਪ੍ਰਗਟ, ਉਹ ਨਾਮ ਪ੍ਰਗਟ, ਇੱਕ ਚਲਦਾ ਹੋਇਆ ਦੀਪਕ, ਰੋਸ਼ਨ ਦੀਪਕ ਹੀ ਉਹਦੇ ਨੂੰ ਜੋ ਆਇਆ ਹੋਰ ਕਿਸੇ ਦੇ ਅੰਦਰ ਤਾਕਤ ਨਹੀਂ, ਇਹ ਵਿਚਾਰ ਕਰਨ ਦਾ ਬਣ। ਉਸੇ ਤਰੀਕੇ ਦੇ ਨਾਲ ਇਸ ਲਈ ਇਸ ਆਵਾਜ਼ ਦੇ ਵਿੱਚ ਸਤਿਗੁਰੂ ਸਮਾ ਜਾਂਦੇ ਨੇ ਨਾ, ਉਸ ਲਈ ਪਰਮਾਤਮਾ ਪਾਰ, ਗੁਰੂ ਪਾਰ ਬ੍ਰਹਮ ਚਿਹਰਾ ਪਾ ਜਾਏ, ਛੋਟੀ ਜੀ ਤੁਰ ਗਈ ਕੋਈ ਵਿਚਾਰ ਸਕਿਆ। ਔਰ ਇਹ ਮਜ਼ਬੂਤ ਹੈ ਪ੍ਰੈਕਟੀਕਲ ਉਦਮ ਕਰਨ ਤੇ ਪ੍ਰੈਕਟੀਕਲੀ ਜਜ਼ਬਾ ਕਰ ਦੇਵੇ ਇਸ ਦੇਹ ਦੇ ਅੰਦਰ, ਇਸ ਮੋਟੀ ਦੇ ਅੰਦਰ ਗੁਰਮੁਖ ਹੋਵੇ ਕਾਇਆ ਖੋਜੇ, ਐਵੇਂ ਨਹੀਂ ਬਣਾ ਦਿੱਤਾ। ਕਾਇਆ ਨਗਰੀ ਸ਼ਬਦਾ ਖੋਜੇ, ਨਾਮ ਨਮ ਦੇ ਪਾਏ, ਨਾਮ ਨਮ ਦੇ ਨੋ ਨਿਤਿਆ ਨੋ ਨਿਤਿਆ ਕੀ ਹੈ, ਨੋ ਨਿਤ ਪੱਕਾ ਪ੍ਰਭੂ ਦੇ ਨਾਮ ਦੇ ਵਿੱਚ ਅੰਮ੍ਰਿਤ ਅੰਮ੍ਰਿਤ ਪੱਕਾ ਲੱਗ ਰਿਹਾ ਪਾਣੀ ਦੇ ਵਿੱਚ ਪਾਸੇ ਦੇ ਜਿਸ ਤੋਂ ਸਾਡੇ ਵੱਡੀ ਹੋਈ ਹੈ ਉਹਦੀ ਮਿੱਠਾ ਪਾਣੀ ਉਹ ਵਧਵਾ ਦੇ ਕਿਸ ਅਮਰਾ ਤੇ ਜ਼ਿਕਰ ਕਰ ਰਹੀ ਹੈ ਇਹ ਬਾਣੀ। ਸੁਰ ਨਰ ਮੁੜ ਜਾਣ ਅੰਮ੍ਰਿਤ ਖੋਜਤੇ, ਅਤੇ ਅੰਮ੍ਰਿਤ ਸਤਿਗੁਰ ਤਾਂ ਪਾਇਆ, ਇਹ ਤੁਕ ਸਮਝ ਨਹੀਂ ਆਈ ਜਿਹਨੇ ਰਾਤੀ ਸਤਮਾਨੀ ਸਾਹਿਬ ਪੜ੍ਹ ਰਿਹਾ ਸੀ, ਇਹ ਤੁਕ ਕਿਸੇ ਨੂੰ ਨਹੀਂ ਸਮਝ ਆਈ ਕਿ ਉਹ ਸਤਿਗੁਰੂ ਦੇ ਕੋਲ ਹੈ। ਜਿਹੜੀ ਸਤਿਗੁਰੂ ਪੋਥੀ ਨੂੰ ਬਣਾ ਕਰਕੇ ਬੈਠੇ ਨੇ, ਪੋਥੀ ਨੂੰ ਧੂਪ ਬੱਤੀ ਦਿੰਦੇ ਰਹੋ, ਕਟੋਰਾ ਲੈ ਕੇ ਅੱਗੇ ਬੈਠੇ ਰਹੋ, ਕਦੋਂ ਤੁਹਾਡੀ ਝੋਲੀ ਦੇ ਵਿੱਚ ਅੰਮ੍ਰਿਤ ਪਾਏਗੀ। ਅਮਰਤ ਕਹਿੰਦੇ ਜੀ ਇਹ ਅੰਮ੍ਰਿਤ, ਇਹ ਬਾਣੀ ਹੈ, ਇਹ ਸ਼ਬਦ ਹੈ, ਇਹ ਆਵਾਜ਼ ਹੈ ਜਿਹੜੀ ਅੰਦਰ ਦੇ ਵਿੱਚ ਉਹ ਆ ਰਹੀ ਹੈ ਦਿਨ ਰਾਤ ਉਤਾਰੇ ਦੇ ਰਹੀ ਹੈ। ਔਰ ਅਗਰ ਕੋਈ ਸੁਣਨਾ ਚਾਹੁੰਦਾ ਹੈ ਕਿ ਨਰਾਂ ਨੂੰ ਸੁਰਾਂ ਨੂੰ ਯਾਨੀ ਦੇਵਤਿਆਂ ਨੂੰ ਰਾਕਸ਼ਾਂ ਨੂੰ ਰਿਸ਼ੀ ਮੁਨੀਆਂ ਨੂੰ ਹਜ਼ਾਰਾਂ ਸਾਲ ਤੱਕ ਕਰਕੇ ਵੀ ਨਹੀਂ, ਪਰ ਜਦੋਂ ਵੀ ਮਿਲਿਆ ਸਤਿਗੁਰੂ ਦੀ ਸ਼ਰਨ ਤੋਂ ਵੀ ਜ਼ਿਆਦਾ ਕਿੰਨੀਆਂ ਗਹਿਰੀਆਂ ਚੁੱਕਾ ਹੈ ਆਪਣਾ ਸੰਬੰਧ ਬੰਦੇ ਵਿੱਚ ਆ ਕਰਕੇ ਕਿਸ ਤਰੀਕੇ ਦੇ ਨਾਲ ਆਪਣਾ ਜ਼ਿੰਦਗੀ ਸਮਾਂ ਜੋ ਹੈ ਦੁਬਾਰਾ ਪਤਾ ਨਹੀਂ ਕਿਹੜੀ ਕੀ ਅਸਰ ਹੋਏਗਾ ਉਸ ਚੀਜ਼ ਦਾ ਜਿਹੜਾ ਵਿਚਾਰ ਕਰਕੇ ਆਪਣੇ ਕਦੇ ਇਸ ਦੁਨੀਆਂ ਕੀ ਮਨੁੱਖੇ ਜਨਮ ਦਾ ਵੀ ਦੇਖ ਅੱਗੇ ਜੀ ਪੇਸ਼ ਕਰਦੇ ਹਾਂ ਮਤ ਕੋ ਪਰਮ ਪੂਰਾ ਗੱਡੀ ਹੋਈ ਹੈ ਇਹ ਅੰਤਰ ਦਾ ਸ਼ਬਦ ਹੈ ਕਿ ਪਿਛਲਾ ਜੋ ਮਨਜੂਰ ਸਤਿਗੁਰਾਂ ਨੇ ਕੀਤਾ ਉਸਦੀ ਅਗਲੀ ਕਰਨੀ ਕਿ ਕਦੋਂ ਇਹ ਦੁੱਖ ਉਚਾਰੀ ਜੋ ਸਤਿਗੁਰਾਂ ਨੇ ਵਿਚਾਰ ਕਰੋ ਇਹ ਜੀਵਾਤਮਾ ਕਦੋਂ ਉਚਾਰਦੀ ਹੈ। ਆਪ ਕਹਿੰਦੇ ਜੀ ਇਸ ਦੀ ਸਾਰੀ ਸਮਰਥਾ ਹਾਸਲ ਹੋਣ ਦੇ ਬਾਅਦ ਇਸ ਲਈ ਬਾਰ ਬਰਫ ਜਾਂਦੀ ਹੈ ਆਪਣੇ ਸਤਿਗੁਰਾਂ ਦੇ ਸਵਾਲ ਦੇ ਇਸ ਲਈ ਕੋਈ ਆਕਾਰ ਉਸਦੇ ਵਿੱਚ ਲੀਨ ਹੁੰਦੀ ਹੈ, ਉਸਦੇ ਨਾਲ ਪ੍ਰੀਤ ਪਤਾਉਂਦੀ ਹੈ। ਔਰ ਉਸ ਵੇਲੇ ਕੀ ਹੁੰਦਾ ਹੈ ਕਿ ਐਸਾ ਏਰੀਆ ਸੱਚ ਖੰਡ ਤੋਂ ਥੱਲੇ ਉਸ ਵੇਲੇ ਇਸ ਜੀਵਾਤਮਾ ਦੀ ਇਤਨੀ ਸਮਰਥਾ ਹੈ ਬਾਰਾਂ ਸੂਰਜ ਦੀ ਰੋਸ਼ਨੀ ਹੋਣ ਦੇ ਬਾਵਜੂਦ ਇਹ ਜੀਵਾਤਮਾ ਉਸ ਆਵਾਜ਼ ਨੂੰ ਸੁਣ ਰਹੀ ਹੈ ਫਿਰ ਵੀ ਉਸ ਨੂੰ ਪਾਰ ਨਹੀਂ ਕਰ ਸਕਦੀ। ਇਹ ਆ ਉਹ ਮਜ਼ਬੂਤ ਸਤਿਗੁਰਾਂ ਦਾ ਆਖਰੀ ਪ੍ਰਭਾਵ ਇੱਥੇ ਸਿੱਧ ਕਰ ਦਿੱਤਾ ਜਾਂਦਾ ਹੈ ਕਿ ਬਿਨਾਂ ਸਤਿਗੁਰੂ ਦੇ ਇਸ ਜੱਗ ਤੋਂ ਕੋਈ ਪਾਰ ਨਹੀਂ ਹੋ ਸਕਦਾ। ਇਸ ਜੱਗ ਦਾ ਭਾਵ ਜਾ ਪੂਰਾ ਬ੍ਰਹਿੰਡ ਪੂਰੀ ਸ੍ਰਿਸ਼ਟੀ ਪਾਰ ਬ੍ਰਹਮ ਤੋਂ ਵੀ ਪਾਰ ਕੋਈ ਨਹੀਂ ਜਾ ਸਕਦਾ, ਸੱਚਖੰਡ ਦੇ ਵੀ ਕੋਈ ਪੈਰ ਨਹੀਂ ਰੱਖ ਸਕਦਾ। ਸੱਚਾ ਦੁਆਰ ਉਸੇ ਨੂੰ ਮਿਲਦਾ ਹੈ ਜਿਹੜਾ ਸਤਿਗੁਰੂ ਵਾਲਾ ਹੁੰਦਾ ਹੈ, ਉਹ ਅੰਦਰ ਇਸ ਗੁਰੂ ਪਾਰ ਬ੍ਰਹਮ ਦੇ ਵਿੱਚ ਪਹੁੰਚ ਕਰਕੇ ਆਪਣੀ ਪ੍ਰੀਤ ਵਧਾਉਂਦਾ ਹੈ। ਮਤ ਕੋਈ ਜਾਣੇ ਕਿ ਆਵਾਜ਼ ਸੁਣ ਕਰਕੇ ਜਾਦੂ ਮੰਤਰ ਦਾ ਕੋਈ ਤਰੀਕਾ ਹੈ ਕਿ ਉਹ ਸਤਿਖੰਡ ਹੋਏਗਾ। ਅੰਦਰ ਦੀ ਪੜ੍ਹਾਈ ਖਾਸ ਹੁੰਦੀ ਜੀ ਬਹੁਤ ਲੰਬੀ ਹੈ, ਬਾਹਰ ਦੀ ਕਲਾਸ ਫਕਰਾਂ ਦੀ 36 ਘੰਟੇ ਦੀ ਹੈ, ਅਸੀਂ 2.5 ਘੰਟੇ ਦੇ ਵਿੱਚ ਉੱਠ ਜਾਂਦੇ ਹਾਂ, ਸਾਡੇ ਗੋਡੇ ਕੰਮ ਨਹੀਂ ਕਰਦੇ। ਫਕਰਾਂ ਦੇ ਲੜ ਕੌਣ ਲੜ ਸਕਦਾ ਹੈ? ਇਹ ਕੋਈ ਮਾਈਕਾ ਲਾਲਿਕ ਵੀ ਇਹ ਫਕਰਾਂ ਦੀ ਆਪਣੀ ਰਹਿਮਤ ਹੈ, ਆਪਣੀ ਦਿਆ ਹੈ ਕਿ ਉਹਨਾਂ ਨੇ ਸਾਨੂੰ ਆਪਣੇ ਕੋਲ ਬਿਠਾ ਕਰਕੇ ਉਪਦੇਸ਼ ਦਿੱਤਾ ਹੈ। ਇਸ ਰਹਿਮਤ ਨੂੰ ਸਮਰਥਾ ਨੂੰ ਕੋਈ ਜਾਣ ਸਕਦਾ ਹੈ? ਕੋਈ ਨਹੀਂ ਜਾਣ ਸਕਦਾ। ਜਿਹੜੇ ਉਹਨਾਂ ਦੇ ਕੋਲ ਰਹਿੰਦੇ ਨੇ ਉਹਨਾਂ ਕੋਲ ਪੁੱਛ ਕਰਕੇ ਦੇਖੋ ਕੈਸੇ ਤਵੇ ਦੇ ਉੱਪਰ ਉਹ ਬੈਠਦੇ ਨੇ। ਗੁਰੂ ਅਰਜਨ ਦੇਵ ਪਾਤਸ਼ਾਹ ਬੈਠੇ ਸਨ ਤਵੇ ਦੇ ਉੱਪਰ, ਕਿਤਨੀਆਂ ਘੜੀਆਂ ਉਹਨਾਂ ਨੇ ਕਲਚ ਦਿਆ ਸੀ। ਵਿਚਾਰ ਕਰਕੇ ਦੇਖੋ ਇੱਕ ਸੀਮਾ ਹੈ जो फकर के नाल रेंदे ने पल पल हर खड़ी इस तपश को महसूस करते हैं। और असं कहने कि फकर के कोल जाते हैं तो मन की जाल है, अभी कोई जा ही नहीं सकते। ये फकर की अपनी रहमत है, अपनी ताकत है, अपनी समर्था है, अपनी दया है, तो उन्होंने सानू अपनी चेटा की सौ बरसी हुई है। चीज के अंदर कोई ताकत नहीं है। ये जुड़ात्मा जब तक उस आवाज के नाल पीठ नहीं बता लेंगे तब तक उस मास होगा किताब जारी जुड़ात्मा अंदर जाए ने वो अज भी देख रही ने कि कितनिया ही जुड़ात्मा इस उच्चे मुकाम प्राप्त करने के बावजूद भटक रही ने उस सत्कार के एक पासे सचखंड है, एक पासे पार ब्रह्म है, मिठ फसिया हुआ है। सिर्फ एक पूरन सतगुरु अपनी दया के नाल उस उस वे जुड़ात्मा सरकार गुरबिर कोई ना उतर दुनिया चौधरी पाताली बैठे गुरुआ को चले गए सचखंड चले गए सचखंड भी वही जाएगा दुनिया को गुरु मार्ग देखो भुलिया कौन है ये जुड़ात्मा भुली है सदियां तो इसमें सोची नहीं है किसलिए जन्म लेंदी है भुल जाती है ये सोची कदों आती है कि किसी पार ब्रह्म की अवस्था के पहुंचती है उसलिए सोची इसमें आती है उसलिए मार्ग जोड़ा भुलिया हुआ खास उन्होंने अधिकार का पार नहीं कर सकती है जीवात्मा तड़फती रहती है वो तड़फ मच्छी वाली उसके प्रगट हो जाती है वो है आखिरी मुकाम जड़ी कि पल भी उस आवाज के बिना उसे दिल्ली नहीं रह सकती मर जाती है प्राण देने उस वे सब रहमत करके